ਅੱਜ ਦੀਆਂ ਮੁੱਖ ਖਬਰਾਂ ਹਨ। ਬਿਲੋਏਲਾ ਪਰਿਵਾਰ ਨੇ ਫੈਡਰਲ ਕੋਰਟ ਵਿੱਚ ਜਿੱਤਿਆ ਆਪਣਾ ਕੇਸ। ਨੋਵਾਵੈਕਸ ਕੋਵਿਡ-19 ਵੈਕਸੀਨ ਆਸਟ੍ਰੇਲੀਆ ਵਿੱਚ ਵਰਤੋਂ ਲਈ ਪੂਰੀ ਤਰ੍ਹਾਂ ਮਨਜ਼ੂਰ। ਅਤੇ ਖੇਡਾਂ ਵਿੱਚ ਆਸਟ੍ਰੇਲੀਅਨ ਓਪਨ ਦੇ ਕੁਆਟਰ ਫਾਈਨਲ ਵਿੱਚ ਪਹੁੰਚੀ ਡੈਨੀਅਲ ਕੋਲਿਨਸ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਮਰੂਗੱਪਨ ਪਰਿਵਾਰ ਨੇ ਫੈਡਰਲ ਸਰਕਟ ਕੋਰਟ ਵਿੱਚ ਆਪਣਾ ਕੇਸ ਜਿੱਤ ਲਿਆ ਏ ਅਤੇ ਇਮੀਗ੍ਰੇਸ਼ਨ ਮੰਤਰੀ ਐਲੈਕਸ ਹੋਕ ਵੱਲੋਂ ਪਰਿਵਾਰ ਦੇ 3 ਮੈਂਬਰਾਂ ਨੂੰ ਅਗਲੇ ਬ੍ਰਿਜਿੰਗ ਵੀਜ਼ਿਆਂ ਲਈ ਅਰਜ਼ੀ ਦੇਣ ਦੇ ਫੈਸਲੇ ਨੂੰ ਪ੍ਰਕਿਰਿਆਤਮਕ ਤੌਰ ਤੇ ਅਨੁਚਿਤ ਕਰਾਰ ਦਿੱਤਾ ਗਿਆ ਏ। ਤਾਮਿਲ ਪਰਿਵਾਰ ਦੀ ਵਕੀਲ ਕੈਰੀਨਾ ਫੋਰਡ ਦਾ ਕਹਿਣਾ ਏ ਕਿ ਜਿੱਤ ਦਾ ਮਤਲਬ ਇਹ ਹੈ ਕਿ ਨਾਡੇਸ, ਪ੍ਰੀਆ ਅਤੇ  6 ਸਾਲਾ ਕੋਪਿਕਾ ਦੇ ਬ੍ਰਿਜਿੰਗ ਵੀਜ਼ੇ ਨੂੰ ਰੱਦ ਕਰਨ ਦੇ ਕਿਸੇ ਵੀ ਫੈਸਲੇ ਨੂੰ ਮੁੜ ਵਿਚਾਰਨ ਦੀ ਲੋੜ ਹੋਵੇਗੀ। ਪਰ ਇਹ ਫੈਸਲਾ 4 ਸਾਲਾ ਥਰਨਿਕਾ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਇਸ ਸਮੇਂ ਸ਼੍ਰੀ ਹਾਕ ਦੇ ਸਾਹਮਣੇ ਉਸ ਦੇ ਕੇਸ ਦੀ ਸੰਖੇਪ ਜਾਣਕਾਰੀ ਹੈ। ਮਿਸ ਫੋਰਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਫੈਸਲਾ ਇਸ ਮੁੱਦੇ ਨੂੰ ਹੱਲ ਕਰਨ ਅਤੇ ਪਰਿਵਾਰਕ ਵੀਜ਼ਾ ਦੇਣ ਲਈ ਸਰਕਾਰ ਤੇ ਹੋਰ ਦਬਾਅ ਬਣਾਏਗਾ ਤਾਂ ਜੋ ਉਹ ਕੁਈਨਜ਼ਲੈਂਡ ਦੇ ਆਪਣੇ ਜੱਦੀ ਸ਼ਹਿਰ ਬਿਲੋਏਲਾ ਵਾਪਸ ਜਾ ਸਕਣ। ਪਰਿਵਾਰ ਦੇ ਮੌਜੂਦਾ ਵੀਜ਼ੇ ਦੀ ਮਿਆਦ ਸਤੰਬਰ ਵਿੱਚ ਖਤਮ ਹੋਣ ਵਾਲੀ ਹੈ। ਦੇਸ਼ ਦੇ ਟੀਕਾਕਰਨ ਸਲਾਹਕਾਰ ਸਮੂਹ ਦੁਆਰਾ ਨੋਵਾਵੈਕਸ ਟੀਕੇ ਨੂੰ ਵਰਤੋਂ ਲਈ ਮਨਜ਼ੂਰੀ ਦੇਣ ਤੋਂ ਬਾਅਦ ਆਸਟ੍ਰੇਲੀਆਈ ਲੋਕ ਅਗਲੇ ਮਹੀਨੇ ਤੋਂ ਕੋਵਿਡ-19 ਵੈਕਸੀਨ ਦੇ 4th ਬ੍ਰਾਂਡ ਤੱਕ ਪਹੁੰਚ ਪ੍ਰਾਪਤ ਕਰਨਗੇ। 21 ਫਰਵਰੀ ਤੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਨੋਵਾਵੈਕਸ ਆਸਟ੍ਰੇਲੀਆ ਵਿੱਚ ਉਪਲਬਧ ਹੋਣਾ ਸ਼ੁਰੂ ਹੋ ਜਾਵੇਗਾ। ATAGI ਨੇ ਸਲਾਹ ਦਿੱਤੀ ਹੈ ਕਿ ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਕਾਰ ਘੱਟੋ ਘੱਟ 3 ਹਫ਼ਤਿਆਂ ਦਾ ਅੰਤਰ ਹੋਵੇਗਾ। ਗੰਭੀਰ ਤੌਰ ਤੇ ਇਮਿਊਨੋ ਕੰਪਰੋਮਾਈਜ਼ਡ ਲੋਕਾਂ ਨੂੰ 3 ਸ਼ਾਟ ਲੈਣ ਦੀ ਸਿਫਾਰਿਸ਼ ਕੀਤੀ ਗਈ ਹੈ। ਸਿਹਤ ਮੰਤਰੀ ਸ਼੍ਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਉਪਚਾਰਕ ਵਸਤੂਆਂ ਦਾ ਪ੍ਰਸ਼ਾਸਨ ਸੁਰੱਖਿਅਤ ਰੋਲ ਆਊਟ ਯਕੀਨੀ ਬਣਾਉਣ ਲਈ ਨੋਵਾਵੈਕਸ ਦੀ ਪਹਿਲੀ ਸ਼ਿਪਮੈਂਟ ਦਾ ਬੈਚ ਟੈਸਟ ਕਰੇਗਾ।
It's a protein based vaccine and so for some who may have had contraindications or reactions with regards to other vaccines this will provide an additional opportunity for them as well as those who for whatever reason have not taken up the program so far.
ਫਾਰਮੇਸੀਆਂ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਮਜ਼ੋਰ ਆਸਟ੍ਰੇਲੀਅਨ ਲੋਕ ਲੋੜ ਪੈਣ ਤੇ ਸ਼ਾਇਦ ਸਬਸਿਡੀ ਵਾਲੇ ਰੈਪਿਡ ਐਂਟੀਜਨ ਟੈਸਟਾਂ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਸਕਦੇ ਕਿਉਂਕਿ ਚਿੰਤਾ ਜਤਾਈ ਜਾ ਰਹੀ ਹੈ ਕਿ ਮੰਗ ਸਪਲਾਈ ਤੋਂ ਵੱਧ ਜਾਵੇਗੀ। 60 ਲੱਖ ਤੋਂ ਵੱਧ ਲੋਕ ਜਿਨ੍ਹਾਂ ਵਿੱਚ ਪੈਨਸ਼ਨਰ, ਵੈਟਰਨਸ ਅਤੇ ਘੱਟ ਆਮਦਨੀ ਵਾਲੇ ਲੋਕ ਸ਼ਾਮਲ ਨੇ ਹੁਣ 3 ਮਹੀਨਿਆਂ ਦੀ ਮਿਆਦ ਦੇ ਅੰਦਰ ਫਾਰਮੇਸੀਆਂ ਤੋਂ 10 ਤੱਕ ਮੁਫਤ ਰੈਪਿਡ ਐਂਟੀਜਨ ਟੈਸਟ ਪ੍ਰਾਪਤ ਕਰਨ ਦੇ ਯੋਗ ਨੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਵੀ ਘਾਟ ਨੂੰ ਪੂਰਾ ਕਰਨ ਲਈ ਟੈਸਟਾਂ ਦੀ ਵਧੀ ਹੋਈ ਸਪਲਾਈ ਇਸ ਮਹੀਨੇ ਦੇ ਅੰਤ ਵਿੱਚ ਉਪਲਬਧ ਹੋਵੇਗੀ। ਪਰ ਲੇਬਰ ਦੇ ਸਲਾਹਕਾਰ ਬੁਲਾਰੇ ਮਾਰਕ ਬਟਲਰ ਦਾ ਕਹਿਣਾ ਹੈ ਕਿ ਇਹ ਵੱਡੀ ਘਾਟ ਅਤੇ ਦੇਰੀ ਨਾਲ ਚੱਲ ਰਿਹਾ ਹੈ।
It's just one more promise that Scott Morrison hasn't been able to deliver because he refused to take responsibility for delivering and supplying the rapid test to pharmacies in the first place. Everyone now knows how crucial rapid tests are to the fight against COVID right now. They should be free, they should be widely available to all Australians. But Scott Morrison can't even deliver his own half-baked promise to supply them free of charge to just one quarter of the Australian population.
Northern Territory sarkar ek dur-durade de adivasi bhaichare vich COVID-19 de prakop nal nijithan vich madad karan layi ek Australian medical sahayata team ate fauj lya rahi hai. ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਪੂਰੇ ਨਾਰਦਰਨ ਟੈਰੀਟਰੀ ਵਿੱਚ 286 ਨਵੇਂ ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ। ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ 78 ਹੋ ਗਈ ਹੈ। ਡਾਰਵਿਨ ਤੋਂ ਲਗਭਗ 515 ਕਿਲੋਮੀਟਰ ਪੂਰਬ ਵਿੱਚ ਐਲਚੋ ਆਈਲੈਂਡ ਤੇ ਗੈਲੀਵੋਨਿਕ ਵਿੱਚ ਮਾਮਲਿਆਂ ਦੀ ਗਿਣਤੀ ਹੁਣ 87 ਹੋ ਗਈ ਹੈ। ਬਹੁਤ ਸਾਰੇ ਵਸਨੀਕ ਆਪਣੇ ਭੀੜ ਭੜੱਕੇ ਵਾਲੇ ਘਰਾਂ ਨੂੰ ਛੱਡਣ ਅਤੇ ਨੈਸ਼ਨਲ ਫਲੈਕਸੀਬਿਲਿਟੀ ਲਈ ਹਾਰਵਰਡ ਸਪ੍ਰਿੰਗ ਸੈਂਟਰ ਦੀ ਯਾਤਰਾ ਕਰਨ ਲਈ ਤਿਆਰ ਨਹੀਂ ਹਨ। ਸਿਹਤ ਮੰਤਰੀ ਨਤਾਸ਼ਾ ਫਾਈਲਸ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਮੈਡੀਕਲ ਸਹਾਇਤਾ ਟੀਮ ਅਰਨਹੇਮ ਲੈਂਡ ਦੇ ਟਾਪੂ ਤੋਂ ਵਧੇਰੇ ਸੰਕ੍ਰਮਿਤ ਲੋਕਾਂ ਨੂੰ ਕੱਢਣ ਵਿੱਚ ਮਦਦ ਕਰੇਗੀ। ਸਭ ਤੋਂ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਨੂੰ ਪਹਿਲਾਂ ਟ੍ਰਾਂਸਫਰ ਕੀਤਾ ਗਿਆ ਸੀ।
They very much have an approach where they work in partnership with MeWatch, the Aboriginal Health Organisation there, and the NTG officials on the ground. It's extra hands on deck, it's extra resources. The Gallowatin Kew situation is under control, and it's important to go out and test these practically whilst we have a managed situation in case we were to see more severity of illness or numbers increase, not only in Gallowatin Kew but in another community.
ਦੱਖਣੀ ਆਸਟ੍ਰੇਲੀਆ ਕੋਵਿਡ-19 ਦੀ ਲਾਗ ਵਿੱਚ ਇੱਕ ਹੋਰ ਗਿਰਾਵਟ ਦੀ ਰਿਪੋਰਟ ਕਰ ਰਿਹਾ ਹੈ, ਜਿਸ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਮੌਜੂਦਾ ਪ੍ਰਕੋਪ ਸਿਖਰ ਤੇ ਹੋ ਸਕਦਾ ਹੈ। ਰਾਜ ਦੀ ਤਾਜ਼ਾ ਰਿਪੋਰਟਿੰਗ ਮਿਆਦ ਵਿੱਚ ਸਿਰਫ 2009 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜੋ ਕਿ ਐਤਵਾਰ 23 ਜਨਵਰੀ ਨੂੰ 2062 ਅਤੇ ਸ਼ਨੀਵਾਰ 22 ਜਨਵਰੀ ਨੂੰ 2193 ਸੀ। ਵਾਇਰਸ ਵਾਲੇ ਲਗਭਗ 294 ਲੋਕਾਂ ਦਾ ਦੱਖਣੀ ਆਸਟ੍ਰੇਲੀਆ ਦੇ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ, ਜਿਸ ਵਿੱਚ 29 ਇੰਟੈਂਸਿਵ ਕੇਅਰ ਵਿੱਚ ਨੇ, ਜਿੱਥੇ 6 ਲੋਕਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਰਾਜ ਵਿੱਚ ਕੋਵਿਡ-19 ਨਾਲ 2 ਹੋਰ ਲੋਕਾਂ ਦੀ ਮੌਤ ਹੋ ਗਈ ਹੈ।
I think we probably are at that peak or have passed that peak in South Australia at the moment. But don't forget, there are two issues which are going to impact in the coming days. First is a gentle and gradual return to work starting on the 27th, where 25% of people who have previously been working from home will be going back to their offices and their workplaces. That's going to increase mobility. And the second one is, of course, the students returning to school on the 31st, the 2nd and the 14th.
ਪੱਛਮੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 13 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਗਏ ਨੇ। ਇਨਫੈਕਸ਼ਨਾਂ ਵਿੱਚੋਂ 10 ਪਰਥ ਦੇ ਦੱਖਣ ਵਿੱਚ ਕੂਲਬੈਲਪ ਕਲਸਟਰ ਨਾਲ ਜੁੜੇ ਹੋਏ ਨੇ, ਜਿਸ ਵਿੱਚ 8 ਘਰੇਲੂ ਸੰਪਰਕ ਅਤੇ 2 ਨਜ਼ਦੀਕੀ ਸੰਪਰਕ ਸ਼ਾਮਲ ਨੇ। ਇੱਕ ਹੋਰ ਸਥਾਨਕ ਮਾਮਲਾ ਪਰਥ ਦੇ ਬਾਹਰੀ ਦੱਖਣ ਵਿੱਚ ਸੇਫਟੀ ਬੇ ਕਲਸਟਰ ਤੋਂ ਇੱਕ ਘਰੇਲੂ ਸੰਪਰਕ ਹੈ, ਅਤੇ ਇੱਕ ਹੋਰ ਸ਼ਹਿਰ ਦੇ ਦੱਖਣ ਪੱਛਮ ਵਿੱਚ ਵਿਲੇਗੀ ਵਿੱਚ ਇੱਕ ਐਕਸਪੋਜ਼ਰ ਸਾਈਟ ਨਾਲ ਸੰਬੰਧਿਤ ਹੈ। ਦੂਜਾ ਮਾਮਲਾ ਗ੍ਰੇਟਰ ਬਰਨਬੀ ਖੇਤਰ ਨਾਲ ਜੁੜਿਆ ਹੋਇਆ ਹੈ ਅਤੇ ਜਾਂਚ ਅਧੀਨ ਹੈ। ਪਿਛਲੇ ਅਕਤੂਬਰ ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਇੱਕ ਰਿਮੋਟ ਕੈਂਪ ਸਾਈਟ ਤੋਂ 4 ਸਾਲਾ ਕਲਿਓ ਸਮਿਥ ਨੂੰ ਅਗਵਾ ਕਰਨ ਵਾਲੇ ਦੋਸ਼ੀ ਵਿਅਕਤੀ ਨੇ ਬਾਲ ਚੋਰੀ ਦੇ ਇੱਕ ਦੋਸ਼ ਵਿੱਚ ਦੋਸ਼ ਮੰਨ ਲਿਆ ਹੈ। 36 ਸਾਲਾ ਟੈਰੈਂਸ ਕੈਲੀ ਨੂੰ ਇੱਕ ਜਨਤਕ ਅਧਿਕਾਰੀ ਤੇ ਵੀ ਹਮਲਾ ਕਰਨ ਦੇ ਨਵੇਂ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅਜੇ ਤੱਕ ਕੋਈ ਪਟੀਸ਼ਨ ਦਾਖਲ ਨਹੀਂ ਕੀਤੀ ਗਈ ਹੈ। ਉਸ ਨੂੰ ਇਸ ਸਾਲ ਦੇ ਅੰਤ ਵਿੱਚ ਸਜ਼ਾ ਸੁਣਾਉਣ ਦੀ ਉਮੀਦ ਹੈ। ਕਲੀਓ ਲਾਪਤਾ ਹੋਣ ਤੋਂ 18 ਦਿਨਾਂ ਬਾਅਦ ਕਾਨਵੋਨ ਸ਼ਹਿਰ ਵਿੱਚ ਉਸਦੇ ਪਰਿਵਾਰਕ ਘਰ ਤੋਂ ਕੁਝ ਮਿੰਟਾਂ ਬਾਅਦ ਇੱਕ ਘਰ ਵਿੱਚ ਜ਼ਿੰਦਾ ਅਤੇ ਚੰਗੀ ਸਿਹਤ ਵਿੱਚ ਲੱਭੀ ਗਈ ਸੀ। ਆਸਟ੍ਰੇਲੀਆ ਦਾ ਚੈਰਿਟੀ ਰੈਗੂਲੇਟਰ ਉਹਨਾਂ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਜੋ ਟੋਂਗਾ ਵਿੱਚ ਆਫਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪੈਸੇ ਦਾਨ ਕਰਨ ਦੀ ਇੱਛਾ ਰੱਖਦੇ ਨੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਇੱਕ ਅਸਲ ਸਹਾਇਤਾ ਸੰਸਥਾ ਨੂੰ ਦੇ ਰਹੇ ਨੇ। ਇਸ ਮਹੀਨੇ ਦੇ ਸ਼ੁਰੂ ਵਿੱਚ ਟੋਂਗਾ ਵਿੱਚ ਸਮੁੰਦਰ ਦੇ ਹੇਠਾਂ ਜਵਾਲਾਮੁਖੀ ਫਟਣ ਅਤੇ ਸੁਨਾਮੀ ਆਉਣ ਤੋਂ ਬਾਅਦ ਲਗਭਗ 80% ਲੋਕ ਪ੍ਰਭਾਵਿਤ ਹੋਏ ਨੇ। ਬਹੁਤ ਸਾਰੇ ਸਮੁੰਦਰੀ ਅਤੇ ਹਵਾਈ ਜਹਾਜ਼ ਲੋੜੀਂਦੀ ਸਰਕਾਰੀ ਸਹਾਇਤਾ ਲੈ ਕੇ ਪ੍ਰਸ਼ਾਂਤ ਦੇਸ਼ ਵਿੱਚ ਪਹੁੰਚ ਚੁੱਕੇ ਨੇ, ਪਰ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਮਦਦ ਕਰਨ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ। ਆਸਟ੍ਰੇਲੀਅਨ ਚੈਰਿਟੀਜ਼ ਐਂਡ ਨਾਨ ਪ੍ਰੋਫਿਟਸ ਦੇ ਕਮਿਸ਼ਨਰ ਡਾਕਟਰ ਗੈਰੀ ਜੌਨਸ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਕੁਦਰਤੀ ਆਫਤਾਂ ਤੋਂ ਬਾਅਦ ਘੋਟਾਲੇ ਆਮ ਗੱਲ ਨੇ।
It'll be sensitive because you will have Tongans living in Australia who want to raise funds and help out their own, and I understand that. But if you want to be sure that you're giving to a group that has, if you like, some oversight, you're better to give to a registered charity.
ਹਫ਼ਤੇ ਦੇ ਅੰਤ ਵਿੱਚ ਭਾਰੀ ਮੀਂਹ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਵਿੱਚ ਖੇਤਰੀ ਸੜਕਾਂ ਤੇ ਰੁਕਾਵਟ ਆ ਗਈ ਹੈ ਅਤੇ ਹੜ੍ਹ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਹੜ੍ਹ ਦੀਆਂ ਚੇਤਾਵਨੀਆਂ ਆਇਰ ਅਤੇ ਯਾਰਕ ਪ੍ਰਾਇਦੀਪ ਅਤੇ ਫਲਿੰਡਰ ਰੇਂਜ ਦੇ ਕੁਝ ਹਿੱਸਿਆਂ ਨੂੰ ਕਵਰ ਕਰਦੀਆਂ ਨੇ। ਸਟੇਟ ਐਮਰਜੈਂਸੀ ਸੇਵਾ ਦਾ ਕਹਿਣਾ ਹੈ ਕਿ ਉਹਨਾਂ ਖੇਤਰਾਂ ਵਿੱਚ ਕਈ ਸੜਕਾਂ ਜਾਂ ਤਾਂ ਨੁਕਸਾਨੀਆਂ ਗਈਆਂ ਨੇ ਜਾਂ ਮਲਬੇ ਵਿੱਚ ਟਕੀਆਂ ਗਈਆਂ ਨੇ। ਮੌਸਮ ਵਿਗਿਆਨ ਬਿਊਰੋ ਦਾ ਕਹਿਣਾ ਹੈ ਕਿ ਰਾਜ ਭਰ ਵਿੱਚ ਇੰਨੀ ਭਾਰੀ ਬਾਰਿਸ਼ ਜਨਵਰੀ ਵਿੱਚ ਆਮ ਨਹੀਂ ਹੁੰਦੀ। ਅਜਿਹੀ ਮਹੱਤਵਪੂਰਨ ਘਟਨਾ ਆਖਰੀ ਵਾਰ 1946 ਵਿੱਚ ਹੋਈ ਸੀ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਸੰਯੁਕਤ ਰਾਜ ਦੀ ਡੇਨੀਅਲ ਕੋਲਿਨਸ ਨੇ ਲਗਾਤਾਰ ਦੂਜੇ ਮੈਚ ਵਿੱਚ ਜਿੱਤ ਹਾਸਲ ਕਰਕੇ ਆਸਟ੍ਰੇਲੀਅਨ ਓਪਨ ਦੇ ਕੁਆਟਰ ਫਾਈਨਲਸ ਵਿੱਚ ਥਾਂ ਪੱਕੀ ਕਰ ਲਈ ਹੈ। 27ਵੀਂ ਸੀਡ ਨੇ ਭਰੀ ਗਰਮੀ ਵਿੱਚ ਲਗਭਗ 3 ਘੰਟੇ ਖੇਡ ਕੇ ਬੈਲਜੀਅਮ ਦੀ ਐਲਿਸ ਮਰਟਿਨਸ ਨੂੰ 4-6, 6-4, 6-4 ਦੇ ਸੈੱਟਾਂ ਨਾਲ ਹਰਾ ਦਿੱਤਾ। 28 ਸਾਲਾ ਖਿਡਾਰੀ ਦਾ ਅਗਲਾ ਮੁਕਾਬਲਾ ਰੋਮਾਨੀਆ ਦੀ ਸਾਬਕਾ ਵਿਸ਼ਵ ਨੰਬਰ 1 ਸਿਮੋਨਾ ਹਾਲਿਪ ਜਾਂ ਫਰਾਂਸ ਦੀ ਤਜਰਬੇਕਾਰ ਅਲੀਜ਼ ਕੋਰਨੇਟ ਨਾਲ ਹੋਵੇਗਾ। ਅਤੇ ਹੁਣ ਸਮਾਂ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 71 ਸੈਂਟ, ਭਾਰਤ ਵਿੱਚ 53 ਰੁਪਏ 39 ਪੈਸੇ ਅਤੇ ਪਾਕਿਸਤਾਨ ਵਿੱਚ 126 ਰੁਪਏ 31 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਐਡੀਲੇਡ ਨਮੀ ਅਤੇ ਕੁਝ ਹੱਦ ਤੱਕ ਮੀਂਹ ਦੀ ਸੰਭਾਵਨਾ, ਤਾਪਮਾਨ 30 ਡਿਗਰੀ। ਮੈਲਬਰਨ ਨਮੀ ਦੇ ਨਾਲ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 34 ਡਿਗਰੀ। ਹੋਬਾਰਟ, ਪਰਥ, ਕੈਨਬਰਾ, ਸਿਡਨੀ ਅਤੇ ਬ੍ਰਿਸਬਨ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 24, 32, 28, 27 ਅਤੇ 31 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।